ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰਪੂਰੈ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰਪੂਰੈ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਪਰਮੇਸ਼ਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਮਨ ਹੋਆ ਸਦਾ ਸੁਖਾਲਾ ਰਹਾਉ। ਹਰ ਹਰ ਨਾਮ ਦੀ ਉਦਾਰੂ, ਤਿਨ ਸਗਲਾ ਰੋਗ ਬਿਦਾਰੂ। ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਦ ਸੰਭਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਬਾਣੀ ਦੇ ਬੋਹਿਥ ਰੂਹਾਨੀਅਤ ਦੇ ਸਾਗਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਆਨੰਦਮਈ ਹਜ਼ੂਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਦਬ ਅਤੇ ਸਤਿਕਾਰ ਨਾਲ ਸੁਭਾਇਮਾਨ ਹੋ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਸ੍ਰੀ ਦਰਬਾਰ ਸਾਹਿਬ ਜੀ ਦੇ, ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਆਏ ਹੋਏ ਅੱਜ ਦੇ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦਾ ਮੂਲ ਪਾਠ ਸਮੂਹ ਸਾਧ ਸੰਗਤ ਜੀਓ ਆਪ ਜੀ ਨੇ ਸੋਰਠ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫੁਰਮਾਨ ਕੀਤਾ ਵਚਨ ਸਰਵਣ ਕੀਤਾ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਸਿੱਖਿਆ ਬਖਸ਼ਿਸ਼ ਕੀਤੀ ਹੈ, ਮਹਾਰਾਜ ਜੀ ਫਰਮਾਨ ਕਰਦੇ ਹਨ, ਪਰਮੇਸ਼ਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ। ਪਰਮਾਤਮਾ ਨੇ ਆਪ ਵੱਡੀ ਮਿਹਰ ਕੀਤੀ ਹੈ, ਸਾਡੇ ਜੀਵਨ ਦੀ ਹਰ ਥਾਂ ਦੇ ਉੱਤੇ ਲਾਜਪਤ ਦਾ ਰੱਖਿਅਕ ਬਣਿਆ ਹੈ। ਉਹਦੀ ਕਿਰਪਾ ਦੇ ਨਾਲ ਹੀ ਜੀਵਨ ਦੇ ਵਿੱਚ ਸ਼ਾਂਤੀ ਵਰਤੀ ਹੈ, ਜੀਵਨ ਅਡੋਲ ਹੋਇਆ ਹੈ। ਉੱਥੇ ਜਦੋਂ ਮਾਲਕ ਦੀ ਮਿਹਰ ਹੋਈ ਹੈ ਤੇ ਇੱਕ ਖਿਨ ਦੇ ਵਿੱਚ ਹੀ ਸਾਰੇ ਜੀਵਨ ਨੂੰ ਮਹਾਰਾਜ ਜੀ ਨੇ ਨਿਹਾਲ ਕਰ ਦਿੱਤਾ। ਇਹ ਮਨ ਸਦਾ ਹੀ ਸੁਖਾਲਾ ਹੋ ਗਿਆ ਹੈ, ਭਾਵ ਕਿ ਮਨ ਦੀਆਂ ਚਿੰਤਾਵਾਂ, ਮਨ ਦੇ ਤਾਪ ਜਿਹੜੇ ਨੇ ਉਤਰ ਗਏ ਹਨ। ਇਹ ਪਾਵਨ ਵਾਕ ਪੰਜਵੇਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕੀਤਾ ਹੈ। ਜਿੱਥੇ ਤੱਕ ਪਰਮਾਤਮਾ ਦੀ ਰਚਨਾ ਹੈ, ਬ੍ਰਹਿਮੰਡ ਹੈ, ਉੱਥੋਂ ਤੱਕ ਗੁਰੂ ਕਾ ਬਚਨ ਜੋ ਹੈ, ਜਿਸ ਜਿਸ ਪ੍ਰਾਣੀ ਨੇ ਵੀ ਸਰਵਣ ਕੀਤਾ, ਜਿਸ ਜਿਸ ਨੇ ਵੀ ਗੁਰੂ ਕੇ ਚਰਨਾਂ ਦਾ ਧਿਆਨ ਧਰਿਆ ਹੈ, ਉਹਦੀ ਕਲਿਆਣ ਹੋ ਗਈ ਹੈ। ਜੋ ਬਚਨ ਮਹਾਰਾਜ ਜੀ ਨੇ ਬਚਨ ਕੀਤਾ ਕਿ ਸ਼ਾਂਤ ਸਰੀਰ ਨੂੰ ਸ਼ਾਂਤੀ ਮਿਲੀ ਹੈ, ਅਡੋਲਤਾ ਮਿਲੀ ਹੈ, ਇਹ ਮਾਲਕ ਦੀ ਮਿਹਰ ਸਦਕਾ ਹੈ। ਇਸ ਦੇ ਪਿੱਛੇ ਮਹਾਰਾਜ ਜੀ ਨੇ ਕੋ ਸਾਡੇ ਜੀਵਨ ਦੀ ਕੋਈ ਇੱਕ ਇੱਛਾ ਪੂਰੀ ਹੋਵੇ, ਸਾਨੂੰ ਥੋੜ੍ਹਾ ਜਿਹਾ ਸੁੱਖ ਮਿਲਦਾ, ਪਰ ਜੇ ਸਾਰੀਆਂ ਇੱਛਾ ਪੂਰੀਆਂ ਹੋਣ ਤਾਂ ਫਿਰ ਅਸੀਂ ਜਾਂ ਸਹਿਜ ਜਾਂ ਸ਼ਾਂਤ ਅਵਸਥਾ ਦੇ ਵਿੱਚ ਉਦੋਂ ਟਿਕਦੇ ਜਦੋਂ ਮਹਾਰਾਜ ਦੀ ਗੁਰੂ ਕੀ ਕਿਰਪਾ ਹੁੰਦੀ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਬਾਕੀ ਸਮੁੱਚੇ ਸ਼ਬਦ ਨੂੰ ਪਰਮਾਤਮਾ ਨੇ ਕਿਵੇਂ ਮਿਹਰ ਕੀਤੀ ਹੈ, ਜੀਵਨ ਵਿੱਚ ਸ਼ਾਂਤੀ ਕਿਵੇਂ ਪ੍ਰਾਪਤ ਹੋਈ ਹੈ, ਬਾਕੀ ਸਮੁੱਚੇ ਸ਼ਬਦ ਨੂੰ ਸਤਿਗੁਰੂ ਜੀ ਨੇ ਇਹਨਾਂ ਰਹਾਉ ਵਾਲੀਆਂ ਪੰਗਤੀਆਂ ਦੇ ਉੱਤੇ ਕੇਂਦਰਿਤ ਕੀਤਾ ਹੈ। ਗ੍ਰੰਥੀ ਸਾਹਿਬਾਨ ਪਾਸੋਂ ਸ਼ਬਦ ਦਾ ਮੂਲ ਪਾਠ ਅਤੇ ਅਖਰੀ ਅਰਥ ਆਰੰਭ ਕਰਨ ਤੋਂ ਪਹਿਲਾਂ ਜਿੱਥੇ ਵੀ ਦੇਸ਼ ਵਿਦੇਸ਼ ਤੱਕ ਸੰਸਾਰ ਦੇ ਕੋਨੇ ਕੋਨੇ ਦੇ ਵਿੱਚ ਸੰਗਤਾਂ ਜਿੱਦਾਂ ਇਵੇਂ ਗੁਰੂ ਦਰਬਾਰ ਦੇ ਵਿੱਚ ਜੁੜੀਆਂ ਹਨ, ਆਪਣੇ ਘਰ ਮਾਧਿਅਮ ਰਾਹੀਂ ਜਿਵੇਂ ਜੁੜੀਆਂ ਹੋਈਆਂ ਹਨ, ਸ਼ਬਦ ਦੇ ਨਾਲ ਆਪਣੀ ਸੁਰਤ ਦਾ ਸੰਬੰਧ ਬਣਾਉਂਦੇ ਹੋਏ ਆਰੰਭਤਾ ਕਰਨ ਤੋਂ ਪਹਿਲਾਂ ਮਿਲ ਕੇ ਹਾਜ਼ਰੀ ਲਵਾਓ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਠਾਂਡ ਪਾਈ ਕਰਤਾਰੇ।
ਪੰਜਵੇਂ ਸਤਿਗੁਰੂ ਜੀ ਜੋ ਵਚਨ ਉਚਾਰਨ ਕੀਤਾ ਕਿ ਪਰਮਾਤਮਾ ਨੇ ਮਿਹਰ ਕੀਤੀ ਹੈ, ਠੰਡ ਪਾ ਦਿੱਤੀ ਹੈ, ਉਹਦਾ ਅਰਥ ਇਹ ਹੈ ਕਿ ਮਨ ਸ਼ਾਂਤ ਹੋਇਆ। ਉਹਦਾ ਪੰਜਾਬੀ ਗੁਰਮੁਖੀ ਲਿਪੀ ਵਿੱਚ ਸ਼ਬਦਾਂ ਦੇ ਦਬਾਅ ਦੇ, ਸ਼ਬਦਾਂ ਦੇ ਉਚਾਰਨ ਦੇ ਕਈ ਅਰਥ ਨੇ। ਵੱਖ ਵੱਖ ਥਾਵਾਂ 'ਤੇ ਠੰਡ ਜਿਹੜਾ ਸ਼ਬਦ ਹੈ, ਮੌਸਮ ਜਿਹੜਾ ਬਦਲਣਾ, ਠੰਡ ਦੀ ਰੁੱਤ ਆਉਣੀ ਹੈ, ਉਹਨੂੰ ਠੰਡ ਕਿਹਾ ਜਾਂਦਾ। ਜੇਕਰ ਸਾਡੇ ਮਨ ਨੂੰ ਥੋੜ੍ਹਾ ਟਿਕਾਊ ਹੈ ਤਾਂ ਠੰਡ ਕਿਹਾ ਜਾਂਦਾ। ਕਈ ਵਾਰੀ ਅਸੀਂ ਠੰਡ ਨੂੰ, ਮੌਸਮ ਨੂੰ ਆਪਣੇ ਅਨੁਕੂਲ ਵੀ ਕਰਦੇ ਹਾਂ। ਇੱਥੇ ਜਿਹੜਾ ਵਾਕ ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਕੇ ਬਚਨਾਂ ਦੇ ਨਾਲ ਜੁੜ ਕੇ ਜਿਹੜੇ ਮਨ ਦੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਸੀ, ਕਰਤੇ ਪੁਰਖ ਨੇ ਠੰਡ ਵਰਤਾ ਦਿੱਤੀ ਹੈ, ਮਿਹਰ ਕਰ ਦਿੱਤੀ ਹੈ। ਉਹਨੇ ਐਵੇਂ ਮਿਹਰ ਕਰ ਦਿੱਤੀ ਹੈ ਕਿ ਜਿਵੇਂ ਜਿਹੜੀ ਸੰਤਾਨ ਹੁੰਦੀ ਹੈ, ਜੇ ਉਹ ਮਾਤਾ ਪਿਤਾ ਦੀ ਆਗਿਆ ਮੰਨਦੀ ਹੈ ਅਤੇ ਉਹ ਬੱਚੇ ਦਾ ਜੀਵਨ ਵੀ ਸਾਰਦਾ, ਅਤੇ ਮਾਂ ਪਿਓ ਦੇ ਸੀਨੇ ਨੂੰ ਵੀ ਠੰਡ ਪੈ ਜਾਂਦੀ ਵੀ ਸਾਡਾ ਬੱਚਾ ਆਗਿਆਕਾਰੀ। ਜੇ ਗੁਰੂ ਜੀ ਦੇ ਸਨਮੁੱਖ ਸਿੱਖ ਆਗਿਆਕਾਰੀ ਹੈ ਅਤੇ ਉਹਨੇ ਗੁਰੂ ਕਾ ਬਚਨ ਮੰਨਿਆ ਅਤੇ ਉਹਨੂੰ ਵੀ ਠੰਡ ਪਏਗੀ ਅਤੇ ਸਤਿਗੁਰੂ ਜੀ ਨੂੰ ਵੀ ਪ੍ਰਸੰਨਤਾ ਹੁੰਦੀ ਹੈ। ਅਤੇ ਕਈ ਵਾਰ ਇਸੇ ਠੰਡ ਸ਼ਬਦ ਨੂੰ ਆਪਾਂ ਇੱਦਾਂ ਵਰਤ ਲਈਏ ਨਾ, ਜਿਹੜਾ ਡੱਡਾ ਜਿਹੜਾ ਸ਼ਬਦ ਹੈ, ਇਸ ਤਰ੍ਹਾਂ ਜਾਂ ਡੱਡਾ ਸ਼ਬਦ ਹੈ, ਜਦੋਂ ਇਹਨੂੰ ਦੱਬ ਕੇ ਬੋਲੀ ਕਹਿੰਦੇ ਪੈ ਗਈ ਠੰਡ, ਉਹਦਾ ਮਤਲਬ ਹੁੰਦਾ ਵੀ ਕਿਸੇ ਦਾ ਵੀ ਜਿਹੜੀ ਹੰਕਾਰ ਸੀ, ਆਕੜ ਭੱਜ ਗਈ ਅਤੇ ਉਹਨੇ ਪੈ ਗਈ ਠੰਡ ਹੁਣ। ਤਾਂ ਇਹ ਠੰਡ ਉਹ ਠੰਡ ਨਹੀਂ ਹੈ, ਇਹ ਉਹ ਠੰਡ ਹੈ ਜਿਹੜੀ ਆਪਾਂ ਨੂੰ ਸਹਿਜ ਅਵਸਥਾ ਦੇ ਵਿੱਚ ਗੁਰੂ ਕੀ ਕਿਰਪਾ ਦੇ ਰਾਹੀਂ ਪੈਂਦੀ ਹੈ। ਇਹ ਪੰਜਾਬੀ ਬੋਲੀ ਦੀ ਸ਼ੈਲੀ ਇੱਕ ਬੋਲਣ ਦੀ, ਕਿਸੇ ਲਫਜ਼ ਨੂੰ ਦਬਾ ਕੇ ਬੋਲੋਗੇ ਉਹਦਾ ਅਰਥ ਬਦਲੇਗਾ। ਤਾਂ ਠੰਡ ਪਾਈ ਕਰਤਾਰੇ, ਕਰਤੇ ਪੁਰਖ ਨੇ ਮਿਹਰ ਕੀਤੀ ਆ ਵੀ ਮਨ ਸ਼ਾਂਤ ਹੋਇਆ, ਹੁਣ ਇਹਦੇ ਵਿੱਚੋਂ ਕੌੜੇ ਬੋਲ ਨਹੀਂ ਆਉਂਦੇ, ਝੂਠ ਦਾ ਬੋਲ ਨਹੀਂ ਆਉਂਦਾ, ਕਿਸੇ ਨਾਲ ਵੱਲ ਛਲ ਨਹੀਂ ਕਰਦਾ, ਇਵੇਂ ਦੀ ਮਿਹਰ ਹੋਈ ਹੈ ਸਤਿਗੁਰੂ ਜੀ ਪ੍ਰਮਾਣ ਕਰਦੇ, ਉਹਦਾ ਜੀਵਨ ਦੇ ਵਿੱਚ ਆਤਮਕ ਆਨੰਦ ਕੀ ਮਿਲਿਆ ਹੈ।
ਤਾਪ ਛੋੜ ਗਿਆ ਪਰਵਾਰੇ,
ਜਿਹੜਾ ਇਹ ਸਰੀਰ ਆ ਇਹਦੇ ਵਿੱਚ ਤਿੰਨ ਪ੍ਰਕਾਰ ਦੇ ਜਿਹੜੇ ਤਾਪ ਨੇ, ਆਦ ਬੇਆਦ ਉਪਾਦ, ਇਹ ਸਰੀਰ ਦੇ ਵਿੱਚੋਂ ਇਹਨਾਂ ਨੇ ਆਪਣਾ ਡੇਰਾ ਸਥਾਨ ਚੱਕ ਲਿਆ ਅਤੇ ਇਹ ਸਰੀਰ ਦੇ ਵਿੱਚ ਗੁਰੂ ਕੇ ਸ਼ਬਦ ਦਾ ਵਾਸਾ ਹੋਇਆ। ਇਹ ਹੁਣ ਸਰੀਰ ਜਿਹੜਾ ਹੈ ਇਹਨਾਂ ਤਾਪਾਂ ਦੇ ਕਰਕੇ ਕਲਪਦਾ ਨਹੀਂ ਹੈ, ਬਿਲ ਲਾਉਂਦਾ ਨਹੀਂ ਹੈ।
ਗੁਰ ਪੂਰੈ ਹੈ ਰਾਖੀ,
ਪੂਰਨ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਮਿਹਰ ਕੀਤੀ ਹੈ, ਉਹਨਾਂ ਨੇ ਸਾਡੀ ਇੱਜ਼ਤ ਪੱਤ ਨੂੰ ਰੱਖਿਆ ਹੈ। ਕਈ ਵਾਰ ਇਤਿਹਾਸ ਦੇ ਵਿੱਚ ਕਈ ਐਸੀਆਂ ਵਾਰਤਾਂ ਵੀ ਹੁੰਦੀਆਂ ਜਦੋਂ ਗੁਰ ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਈ ਜੀਵਨ ਦੇ ਸਹਿਜ ਇਤਫਾਕ ਵੀ ਹੁੰਦੇ ਆ। ਜਿਵੇਂ ਪਹਿਲੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਇੱਕ ਸਾਖੀ ਮੈਂ ਪੜ੍ਹ ਰਿਹਾ ਸੀ। ਇੱਕ ਵਾਰ ਜਦੋਂ ਪਹਿਲੇ ਗੁਰਦੇਵ ਜੀ ਮਹਾਰਾਜ ਉਦਾਸੀਆਂ ਕਰਦੇ ਸਮੇਂ ਆਪਣੇ ਸਖਾ ਭਾਈ ਮਰਦਾਨਾ ਜੀ ਦੇ ਨਾਲ ਕਸ਼ਮੀਰ ਦੇ ਇਲਾਕੇ ਵਿੱਚ ਜਾ ਰਹੇ ਸੀ, ਤਾਂ ਜਦੋਂ ਦਿਨ ਡੁੱਬਦਾ ਅਕਸਰ ਹਰ ਇਨਸਾਨ ਆਪੋ ਆਪਣਾ ਕੰਮ ਨਿਬੇੜ ਕੇ ਆਪਣੇ ਘਰ ਨੂੰ ਪਰਤਦਾ, ਉਧਰੋਂ ਸੂਰਜ ਡੁੱਬ ਰਿਹਾ ਸੀ ਤਾਂ ਮਹਾਰਾਜ ਜੀ ਹਮੇਸ਼ ਕਿਸੇ ਨਾ ਕਿਸੇ ਥਾਂ 'ਤੇ ਪੜਾਅ ਟਿਕਾ ਕਰਦੇ ਸੀ। ਮਹਾਰਾਜ ਵੀ ਇੱਕ ਪਿੰਡ ਦੇ ਵਿੱਚ ਦਾਖਲ ਹੋ ਰਹੇ ਸੀ, ਤਾਂ ਉਸ ਵੇਲੇ ਪਿੰਡਾਂ ਦੇ ਵਿੱਚ ਜਿਵੇਂ ਇੱਕ ਵਣਜ ਕਰਨ ਵਾਲਾ ਬੰਦਾ ਸੌਦਾ ਵੇਚ ਕੇ ਵਹਿੰਗੀ 'ਤੇ ਸਮਾਨ ਲੱਦ ਕੇ ਅਤੇ ਪਿੰਡ ਪਿੰਡ ਆਪਣੀਆਂ ਚੀਜ਼ਾਂ ਵਸਤੂਆਂ ਵੇਚ ਕੇ ਅਤੇ ਸ਼ਾਮ ਨੂੰ ਪਿੰਡ ਨੂੰ ਪਰਤ ਰਿਹਾ ਸੀ। ਉਹਦੇ ਵਾਸਤੇ ਗੁਰੂ ਜੀ ਇੱਕ ਅਜਨਬੀ ਸਨ, ਪਰ ਪਹਿਰਾਵੇ ਤੋਂ ਦੇਖ ਸੀ ਕਿ ਮਹਾਰਾਜ ਜੀ ਮਹਾਂ ਸੰਤ ਪੁਰਖ ਹਨ। ਉਹਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਮਹਾਰਾਜ ਨੇ ਪੁੱਛਿਆ, ਭਾਈ ਇਸ ਪਾਸੇ, ਕਹਿੰਦਾ ਮਹਾਰਾਜ ਇੱਧਰ ਮੈਂ ਆਪਣੇ ਪਿੰਡ ਨੂੰ ਵਾਪਸ ਪਰਤ ਰਿਹਾ। ਅਤੇ ਗੁਰੂ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ? ਮਹਾਰਾਜ ਨੇ ਕਿਹਾ ਵੀ ਅਸੀਂ ਯਾਤਰੂ ਹਾਂ। ਤਾਂ ਗੁਰੂ ਜੀ ਨੇ ਪੁੱਛਿਆ, ਭਾਈ ਕੀ ਕੰਮ ਕਰਨੇ ਹੋ? ਉਹਨੇ ਕਿਹਾ, ਮਹਾਰਾਜ ਮੈਂ ਫੇਰੀ ਲਾਉਂਦਾ, ਪਿੰਡ ਪਿੰਡ ਫਿਰ ਕੇ ਸਮਾਨ ਵੇਚਦਾ। ਮਹਾਰਾਜ ਨੇ ਕਿਹਾ, ਭਾਈ ਤੇਰੇ ਕੋਲੋਂ ਕੀ ਸਮਾਨ ਹੈ ਵੇਚਣ ਵਾਸਤੇ? ਉਹਨੇ ਗੁਰੂ ਜੀ ਦੇ ਸਨਮੁੱਖ ਸਮਾਨ ਗਿਣਾਇਆ ਵੀ ਖੰਡ ਹੈ, ਗੁੜ ਹੈ, ਚਾਵਲ ਨੇ, ਦਾਲਾਂ ਨੇ, ਮਸਾਲੇ ਨੇ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਮਾਨ ਹੈ, ਪਿੰਡ ਪਿੰਡ ਫਿਰ ਕੇ ਵੇਚਦਾ, ਬਹਿੰਗੀ ਦੇ ਉੱਤੇ ਉਹਨਾਂ ਸਮਾਨ ਲੱਦਿਆ ਹੋਇਆ ਸੀ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਪੂਰਾ ਤੋਲਦਾ? ਉਹਨੇ ਕਿਹਾ, ਮਹਾਰਾਜ ਜੀ। ਮਹਾਰਾਜ ਕਹਿੰਦੇ, ਵੱਟੇ ਕਿਹੜੇ ਤੇਰੇ ਕੋਲ? ਉਦੋਂ ਵੱਟੇ ਜਿਹੜੇ ਸੀ ਆ ਪੱਥਰ ਦੇ ਨਾਪ ਬਣਾਏ ਹੋਏ ਸੀ। ਤਾਂ ਮਹਾਰਾਜ ਨੇ ਕਿਹਾ, ਦਿਖਾ। ਗੁਰੂ ਜੀ ਵੀ ਦੁਕਾਨਦਾਰੀ ਕੀਤੀ ਹੋਈ ਸੀ ਆਪਣੇ ਪਹਿਲੇ ਜੀਵਨ ਵਿੱਚ, ਪਰ ਹੁਣ ਉਪਦੇਸ਼ਕ ਤੌਰ ਵਿਚਰ ਰਹੇ ਸੀ। ਉਸਨੇ ਮਹਾਰਾਜ ਨੂੰ ਗਿਣਾਇਆ ਵੀ ਆਹ ਜਿਹੜਾ ਵੱਟਾ, ਇਹ 5 ਸੇਰ ਦਾ, ਇਹ 3 ਸੇਰ ਦਾ, ਆਹ 2 ਸੇਰ ਦਾ, ਆ 1 ਸੇਰ ਦਾ ਹੈ, ਆ ਅੱਧੇ ਸੇਰ ਦਾ ਹੈ, ਆਹ ਵੱਟਾ ਜਿਹੜਾ ਹੈ ਪਾਉ ਦਾ ਹੈ। ਗੁਰੂ ਜੀ ਨੇ ਸਭ ਤੋਂ ਛੋਟਾ ਵੱਟਾ ਆਪਣੇ ਹੱਥ ਵਿੱਚ ਫੜ ਲਿਆ। ਗੁਰਦੇਵ ਮਹਾਰਾਜ ਕਹਿਣ ਲੱਗੇ, ਜਿਹੜਾ ਪਾਉ ਹੈ ਇਹਦਾ ਹੀ ਚੰਗਾ ਸੁਭਾਉ ਹੈ। ਵਪਾਰੀ ਬੰਦਾ ਕਹਿਣ ਲੱਗਿਆ, ਮਹਾਰਾਜ ਇਹਦਾ ਚੰਗਾ ਸੁਭਾਉ ਕਿਵੇਂ ਹੈ? ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਪਾਉ ਦੇ ਵੱਟੇ ਵਿੱਚ ਇਹ ਗੁਣ ਹੈ, ਇਹ ਦੋਵੇਂ ਪਾਸੇ ਚੜ੍ਹ ਜਾਂਦਾ। ਕਈ ਵਾਰ ਕਈ ਗੱਲਾਂ 'ਚ ਨਿੱਕੀ ਜਿਹੀ ਊਨਤਾ ਹੀ ਹੋਏ ਤਾਂ ਨਾਪ ਪੂਰਾ ਨਹੀਂ ਹੁੰਦਾ, ਪਰ ਪਾ ਜਿਹੜਾ ਦਾ ਵੱਟਾ ਦੋਵੇਂ ਪਾਸੇ ਚੜ੍ਹ ਜਾਂਦਾ। ਜਿਹੜੇ ਪਾਸੇ ਵਸਤੂ ਪਾਉਣੀ ਆ ਉਸ ਪਾਸੇ ਵੀ ਚੜ੍ਹ ਜਾਂਦਾ, ਜਿਸ ਪਾਸੇ ਵੱਟੇ ਪਾਉਣੇ ਉਸ ਪਾਸੇ ਵੀ ਚੜ੍ਹ ਜਾਂਦਾ। ਜੇ ਵਸਤੂ ਘਟਦੀ ਹੋਵੇ ਤਾਂ ਉਹਦੇ ਵਾਲੇ ਪਾਸੇ ਚੜ੍ਹ ਕੇ ਤੋਲ ਪੂਰਾ ਕਰ ਦਿੰਦਾ, जे वध थोड़ी कु होवे ते उहदे वाले पासे ते चढ़ के तां वी तोल पूरा कर दिंदा। तां उसने सतगुरु जी दे पास सवाल किया, कहिंदा महाराज पर इहदा सुभाउ किवें चंगा है, पर है तां वट्टा ही है। महाराज कहिंदे भी जिहड़ा छोटा इहदा चंगा तां सुभाउ है कि जिहड़ा निमर बंदा हुंदा, जिहड़ा सुभा करके ठंडा हुंदा, कोमल हुंदा, जिहदे सुभा दे विच निमरता हुंदी है, दोवें पासे बराबर आ जांदा। जिहदा सुभा अहंकार तों वड्डे होण तों रहित हुंदा, उह दोवें पासे ही बराबर हो जांदा। उन्हें साहब महाराज जी नूं सतपुरश जाण के मत्था टेक के कहिंदा, महाराज कोई सिख मत दो। गुरु महाराज कहिंदे बराबर तोलना है, घट नहीं तोलना है, ये सच्ची किरत है। बराबर तोलन लगोगे तो महाराज कहिंदे कि मालक दे विच जात छेती जुड़ेगी, फिर नमर हो जाओगे, मन दे कई वल सीधे हो जाणगे। तो महाराज कहिंदे फिर किरत दे विचों वंड सकना भाई। उन्हें गुरु जी नूं मत्था टेकिया, अत निमर हो गया। उदा दिन भी ठंडा हो रहा सी, शाम पै रही सी, मन भी ठंडा हो गया। तो गुरु महाराज जी का धन्नवाद शुक्र करदा, उन्हां दी कोई सेवा करन लई भी बेनती की। महाराज ने कहा नहीं, असी नगर दे विच एक पासे डेरा करना। पर भाई मरदाना जी ने गुरु जी पासों सवाल किया, भाई मरदाना जी कहिंदे गुरु महाराज जी ये कैसी किस तरह की घटना है, कई इलाकों में आपां तुहाडे नाल जदों जाने हैं कई प्राणियों नूं किन्ना किन्ना चिर गल नहीं समझ पैंदी, किन्ना समा लग जांदा, किन्ने दिन लग जांदे आ, ते कई बार कईयां नूं तुरे तुरे जांदे आ समझ लग जांदी इहदे विच ते उहदे विच की फासला है। तां गुरदेव सच्चे पातशाह जी कहिण लगे भाई मरदाना जी नूं, महाराज कहिंदे देखो कईयां बंदिआं दा कर्म हुंदा, उहनां दी पूर्वली तपस्या हुंदी है, उह नेड़े जे आ के ठहर गए हुंदे आ, फिर उन्होंने थोड़ा जिहा ही इशारा ही मिल जाए तो वह गल तो छेती इशारा भी समझ जाते हैं। ये कुछ एवें दे शरीर होंगे जेडे महाराज की संगत न, जिमें इदा की होंगे जिमें पारस के नाल लोहे ने छोया की तो उस वेले सोना बनिया की। तो कई सुरतियां एवें दियां मुकम्मल होंदियां, वह शब्द के नाल थोड़ा जिहा स्पर्श कर लैं तो सुगंधी लै लैंदियां। ता महाराज जी जो पूर्ण गुरु की संगत है उन्होंने जेड़े प्राणी जुड़ते महाराज कहिंदे उन्होंने रख करते इवें इज्जत दी माल दी जीवन दी कल्याण कर देंदे हन जी।
सरण सच्चे की ताकी,
इस वास्ते गुरमुख प्यारियो सच्चे गुरदेव दी सरण तको, गुरु की शरण दा आसरा लो जी।
परमेश्वर आप हुआ रखवाला,
जिन्ना गुरमुखां प्यारिया ने गुरु की शरण तकी है उन्हां दा रस्ता परमात्मा दे दर वल नूं जांदा है, ते परमात्मा उन्हां दी आप रखिया करदा है, उन्हां दे उत्ते मेहर वरतांदा है।
शांत सहज सुख खिन मैं उपजी, मन होआ सदा सुखाला।
गुरु महाराज जी दी मेहर होई जदों परमात्मा दे दर ते प्रवान हुंदा, उहदा जीवन शांत हो जांदा। सहज शब्द अडोल वास्ते कोई थावां ते ज्ञान वास्ते वरत्या जांदा, शांति मिली, अडोल अवस्था हुई, खिन दे विच थोड़े समय दे विच सुख प्राप्त होया, मन सदा वास्ते सुखी हो गया, सुखाला दा भाव है, सुखां दे नाल भर गया।
रहाओ हर हर नाम दियो दारू।
गुरु महाराज जी ने एवें दी सिख्या दित्ती कि परमात्मा दा नाम सिमरन उहदे विच सुरत दा टिकना उहनां ने दारू दित्ता है।
तिन सगला रोग बिदारू,
इस वास्ते जदों नाम दारू नूं अपने जीवन विच धारण कीता जपिया है ते सिमरन करदिआं सब प्रकार दे रोग विकारां दे उतर गए ने। थोड़ा जिहड़ा विकार शब्द आउंदा कि बंदा विकारां दे विच फसिआ, उहदा अपने आप दे विच भाव है भी उह कम करदा भी जिहड़े जीवन विच सहायता ते नहीं करनी पर उहनूं ਜੀਵਨ ਨੂੰ ਗਿਰਾਵਟ ਵਾਲੇ ਪਾਸੇ ਲੈ ਕੇ ਜਾਂਦੇ ਹਨ, ਜਿਨ੍ਹਾਂ ਦਾ ਜੀਵਨ ਦੇ ਵਿੱਚ ਉਹਨੂੰ ਕੋਈ ਚੰਗਾ ਫਲ ਤਾਂ ਨਹੀਂ ਮਿਲਣਾ। ਅਤੇ ਇਹਦਾ ਇੱਕ ਅਰਥ ਕਈ ਵਾਰ ਜੋ ਅਨੁਵਾਦ ਕਰਤਾ ਨੇ ਉਹ ਇਹ ਵੀ ਕਹਿੰਦੇ ਆ ਬੇਕਾਰ, ਬੇਕਾਰ ਵੀ ਉਹ ਕੰਮ ਜਿਹੜੀ ਕਿਸੇ ਜੀਵਨ ਦੇ ਵਿੱਚ ਸਹਾਇਤਾ ਨਹੀਂ ਕਰਨੀ ਅਤੇ ਇਨਸਾਨ ਉਹਨੂੰ ਕਰੀ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕਿਹਾ ਵੀ ਜਿਵੇਂ ਕੋਈ ਬੰਦਾ ਅਮਲ ਕਰੀ ਜਿਵੇਂ ਆਮ ਤੌਰ 'ਤੇ ਕਿਸੇ ਪਾਸੇ ਲਾ ਕੇ ਅਤੇ ਉਹਨੇ ਉਹਦੇ ਸਰੀਰ ਨੂੰ ਖਤਮ ਕਰ ਦੇਗਾ, ਘਰ ਦਾ ਵੀ ਉਜਾੜਾ ਕਰ ਦੇਗਾ। ਜੇਕਰ ਕੋਈ ਵਿਅਕਤੀ ਚੁਗਲੀ ਨਿੰਦਿਆ ਕਰਨ ਦੀ ਆਦਤ ਬਣਾ ਲਏ ਤਾਂ ਉਹਦੇ ਜੀਵਨ ਨੂੰ ਕੋਈ ਸਹਿਜ ਤਾਂ ਦੇਵੇਗੀ ਨਹੀਂ ਪਰ ਉਹਨੂੰ ਬੇਕਾਰ ਕਰ ਦੇਵੇਗੀ। ਜੇ ਕੋਈ ਕਿਸੇ ਦਾ ਧਨ ਚੋਰੀ ਕਰਨ ਲੱਗ ਪਏ ਉਹਨੂੰ ਨੇਕ ਕਰਨੀ ਤੋਂ ਪਿਛਾਂ ਕਰ ਦੇਵੇਗੀ ਉਹ ਬਿਰਤੀ। ਤਾਂ ਜੇ ਚੰਗੇ ਗੁਣ ਨੂੰ ਧਾਰਨ ਕਰੋਗੇ, ਗੁਰੂ ਕਾ ਸਤਿਕਾਰ ਕਰੋਗੇ, ਗੁਰੂ ਕੀ ਸੰਗਤ ਦਾ ਕਰੋਗੇ ਅਤੇ ਗੁਣਾਂ ਦੇ ਨਾਲ ਭਰ ਜਾਓਗੇ, ਜੀਵਨ ਦੇ ਵਿੱਚੋਂ ਸਭ ਪ੍ਰਕਾਰ ਦੇ ਜਿਹੜੇ ਰੋਗ ਨੇ ਉਹ ਮਿਟ ਜਾਣਗੇ।
ਆਪਣੀ ਕਿਰਪਾ ਧਾਰੀ,
ਸਤਿਗੁਰੂ ਜੀ ਨੇ ਬਹੁਤ ਵੱਡੀ ਮਿਹਰ ਕੀਤੀ ਹੈ, ਜੋ ਗਿਆਨ ਦੀ ਦਾਤ ਬਖਸ਼ਿਸ਼ ਕੀਤੀ, ਪਰਮਾਤਮਾ ਦੇ ਦਰ ਤੋਂ ਵਰਸੋਏ ਗਏ। ਮਾਲਕ ਨੇ ਬਹੁਤ ਵੱਡੀ ਮਿਹਰ ਕੀਤੀ ਪਰਮਾਤਮਾ ਨੇ।
ਤਿੰਨ ਸਗਲੀ ਬਾਤ ਸਵਾਰੀ,
ਉਸਨੇ ਸਾਰੇ ਪ੍ਰਕਾਰ ਦੇ ਨਾਲ ਜੀਵਨ ਨੂੰ ਸਫਲ ਕਰ ਦਿੱਤਾ ਹੈ।
ਪ੍ਰਭ ਆਪਣਾ ਬਿਰਧ ਸੰਭਾਰਿਆ,
ਪਰਮਾਤਮਾ ਨੇ ਆਪਣੇ ਬਿਰਧ ਦਾ ਅਨੁਵਾਦ ਜਿਹੜਾ ਹੈ, ਅਰਥ ਜਿਹੜਾ ਹੈ, ਆਪਾਂ ਧਰਮ ਫਰਜ਼ ਕਰ ਸਕਦੇ ਹਾਂ। ਪਰਮਾਤਮਾ ਨੇ ਆਪਣੇ ਬਿਰਧ ਨੂੰ ਸੰਭਾਲਿਆ ਹੈ, ਸੰਭਾਲਣਾ ਕੀਤਾ ਹੈ ਕਿ ਸਭ 'ਤੇ ਉਹ ਮਿਹਰਬਾਨ ਹੁੰਦਾ। ਤਿਵੇਂ ਮਾਲਕ ਨੇ ਬਹੁਤ ਵੱਡੀ ਜਿਹੜੀ ਹੈ ਮਿਹਰ ਕੀਤੀ ਹੈ, ਆਪਣੇ ਬਿਰਧ ਦਾ ਪਾਲਣ ਕੀਤਾ ਹੈ।
ਹਮਰਾ ਗੁਣ ਅਵਗੁਣ ਨਾ ਵਿਚਾਰਿਆ,
ਤੇ ਇਹੀ ਜਿਹੀ ਮਿਹਰ ਕੀਤੀ ਹੈ, ਨਾ ਤਾਂ ਅਸੀਂ ਕਿਸੇ ਗੱਲ ਦਾ ਦਾਅਵਾ ਪੇਸ਼ ਕੀਤਾ ਅਤੇ ਨਾ ਉਹਨੇ ਮਾਲਕ ਨੇ ਸਾਡੇ ਵਿੱਚ ਕੋਈ ਔਗਣ ਜਿਹੜੇ ਸੀ, ਖਾਮੀਆਂ ਜਿਹੜੀਆਂ ਸੀ ਉਹਨਾਂ ਦੀ ਗਿਣਤੀ ਕੀਤੀ, ਨਾ ਮਾਲਕ ਨੇ ਸਾਡੇ ਕੋਲ ਵਿਸ਼ੇਸ਼ ਗੁਣ ਨੂੰ ਔਗਣ ਨੂੰ ਦੋਨਾਂ ਨੂੰ ਨਹੀਂ ਵਿਚਾਰਿਆ। ਕਿਉਂਕਿ ਮਾਲਕ ਦਾ ਇਹ ਫਰਜ਼ ਹੈ, ਉਹ ਕਰਤਾ ਪੁਰਖ ਹੈ, ਸਭ ਦੇ ਉੱਤੇ ਰਹਿਮਤ ਕਰਦਾ ਹੈ। ਕਈ ਵਾਰ ਉਹਦਾ ਜੇਕਰ ਜਦੋਂ ਆਉਂਦਾ ਨਾ ਵੀ ਕਰਤੇ ਪੁਰਖ ਦੀ ਆਰਾਧਨਾ ਕਰੋ, ਕਰਤੇ ਨਾਲ ਜੁੜੋ, ਇਹ ਸਾਨੂੰ ਸ਼ਬਦ ਮੂਲ ਮੰਤਰ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੇ ਨੇ। ਅਤੇ ਕਰਤੇ ਦਾ ਭਾਵ ਹੁੰਦਾ ਵੀ ਸਿਰਜਣਹਾਰ, ਕਰਤਾਰ, ਕਰਨਹਾਰ। ਕਿਤੇ ਬਾਣੀ ਦੇ ਵਿੱਚ ਕਰਤੇ ਪੁਰਖ ਨੂੰ ਸਤਪੁਰਖ ਵੀ ਕਿਹਾ ਗਿਆ, ਅਕਾਲ ਪੁਰਖ ਵੀ ਕਿਹਾ ਗਿਆ, ਇਸ ਤਰ੍ਹਾਂ ਨਾਲ ਕਈ ਆਦਿ ਪੁਰਖ ਵੀ ਕਿਹਾ ਗਿਆ। ਤਾਂ ਜਦੋਂ ਇਹਦਾ ਭਾਵ ਹੁੰਦਾ ਵੀ ਜਿਸ ਨੇ ਸਾਨੂੰ ਸੰਸਾਰ 'ਤੇ ਭੇਜਿਆ, ਜਿਸ ਦੀ ਜੋਤ ਬਖਸ਼ਿਸ਼ ਕਰਕੇ ਸਾਡਾ ਸੰਸਾਰ 'ਤੇ ਜੀਵਨ ਹੈ, ਤਾਂ ਕਈ ਥਾਵਾਂ ਜਗਜੀਵਨ ਦਾਤਾ ਕਹਿ ਦਿੱਤਾ ਜਾਂਦਾ। ਜਦੋਂ ਸਾਡਾ ਮਨ ਮਾਲਕ ਨੂੰ ਯਾਦ ਕਰਦਾ ਹੈ ਨਾ, ਤਾਂ ਮਾਲਕ ਜਿਹੜਾ ਹੈ ਫਿਰ ਥੋੜ੍ਹਾ ਵੀ ਸਿਮਰਨ ਕੀਤਾ ਉਹ ਸਾਡੇ ਗੁਣ ਔਗਣ ਨਹੀਂ ਦੇਖਦਾ, ਉਹਦਾ ਆਪਦਾ ਧਰਮ ਹੈ, ਉਹਨੇ ਭੇਜਿਆ, ਉਹਨੂੰ ਇਹ ਪਤਾ ਹੈ ਕਿ ਉਸੇ ਨੇ ਹੀ ਕਲਿਆਣ ਕਰਨੀ ਹੈ। ਜਥਾ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਵਾਕ ਕਿਹਾ ਹੈ, ਕਮਾਲੇ ਕਰਾਮਾਤ ਕਾਇਮ ਰਹੀਮ, ਰਜਾ ਬਖਸ਼ ਰਾਜਕੁਮਾਰ ਹਾਕੁਨ ਰਹੀਮ। ਪਰਮਾਤਮਾ ਦਾ ਇਹ ਬਿਰਧ ਹੈ, ਅਸੀਂ ਕਿਸੇ ਵਾਰੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਕੇ ਕਿਸੇ ਨੂੰ ਕਹਿ ਦਿੰਦੇ ਹਾਂ, ਭਾਈ ਮੈਂ ਉੱਥੇ ਪਹੁੰਚਿਆ, ਤੂੰ ਨਹੀਂ ਪਹੁੰਚਿਆ, ਤੂੰ ਕਿੱਥੇ ਰਹਿ ਗਿਆ, ਮੈਂ ਤੈਨੂੰ ਉਡੀਕਦਾ ਰਿਹਾ। ਪਰ ਜਿੱਥੇ ਤੁਸੀਂ ਚੱਲ ਕੇ ਜਾਣਾ ਉੱਥੇ ਪਰਮਾਤਮਾ ਨੂੰ ਚਿੰਤਨ ਕਰੋ ਕਿ ਉਹ ਪਹਿਲਾਂ ਮੌਜੂਦ ਹੈ, ਜਿੱਥੇ ਅਸੀਂ ਨਹੀਂ ਵੀ ਮੌਜੂਦ ਉੱਥੇ ਵੀ ਮੌਜੂਦ ਹੈ, ਉਹਨੇ ਸਦਾ ਕਾਇਮ ਰਹਿਣਾ ਹੈ। ਅਤੇ ਤੁਸੀਂ ਜੇ ਉਹਨੂੰ ਚਿੰਤਨ ਨਹੀਂ ਕਰਦੇ ਫਿਰ ਅਸੀਂ ਬੇਮੁਖਤਾ ਵਾਲੇ ਸਾਡੇ ਲੱਛਣ ਹਨ, ਚਿੰਨ੍ਹ ਹਨ, ਕਦੇ ਸਿਮਰਨ ਵੀ ਨਹੀਂ ਕੀਤਾ। ਤਾਂ ਸਾਹਿਬ ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਉਹਦਾ ਚਿੰਤਨ, ਮਹਾਰਾਜ ਕਹਿੰਦੇ ਰਜਾ ਬਖਸ਼, ਉਹ ਇਵੇਂ ਦਾ ਜਦੋਂ ਚਿੰਤਨ ਕਰਦਾ ਉਹਨੂੰ ਇੰਨਾ ਯੋਗ ਬਣਾ ਦਿੰਦਾ, ਉਹਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਆ ਜਾਂਦਾ ਹੈ। ਅਰਾਜਕ ਜਿਨ੍ਹਾਂ 'ਤੇ ਮਿਹਰ ਕਰਦਾ ਉਹਨਾਂ ਨੂੰ ਰਜਾ ਦਿੰਦਾ ਰਿਜਕ ਦੇ ਨਾਲ, ਅਤੇ ਜਿਹੜੇ ਉਹਦੇ ਹੁਕਮ ਦੇ ਵਿੱਚ ਰਹਿੰਦੇ ਹਨ, ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹਨਾਂ ਨੂੰ ਜੀਵਨ ਉਹਨਾਂ ਦਾ ਮੁਕਤ ਕਰ ਦਿੰਦਾ ਮਹਾਰਾਜ ਨੇ। ਇਸ ਤਰ੍ਹਾਂ ਕਰਤੇ ਪੁਰਖ ਨੇ मेरे अंदर खामिया नू जां गुणा नू नहीं देखिया, उदा अपने बिरद दा पालन कीता है।
गुर का शब्द भयो साखी,
गुरु महाराज जी दे शब्द ने ही जदों मन्निया तां जिथे जिथे मैं जे गया, साहिब महाराज जी कहिंदे गुरु के शब्द ने तसदीक कीता जीवन। जिन्हां ने खंडे बाटे दी पौल लई है, जिहड़े नितनेम करदे ने, उन्हां दे हिरदे विच गुरु की बाणी कंठ विच वसदी है। वह फिर जिथे जाण, जिन्हां गुरु का वचन मन्निया, गुरु की आग्या विच रहिंदे ने, उन्हां दे वास्ते गुरु का शब्द साखी है, भाव कि एक प्रकार दे नाल उन्हां दी तसदीक करदा है, उन्हां दे नाल नाल है।
तिन सगली लाज राखी,
महाराज जी दे शब्द ने, गुरु के वाक ने सब थावां ते सब जगह दे उते इज्जत नूं, पत नूं, लाज नूं हर थां दे उते कायम रखिया है।
बोलाया बोली तेरा
मालक, जो मेरे अंदरों हुण आवाज आउंदी है, ओ तेरे रजा दे विच रली हुंदी है, कि जो तू करदा मेरे वास्ते ठीक है। हुण मैं इहदे वास्ते भी तेरी रजा दे विच निरलेप है, भी जिहड़ा मेरे कोलों बोल निकलदा मैं तेरा बुलाया होया बोलदा। जिवें जिहड़े भगत जन ने ओह मालक दी करते पुरख दी एर इवें रजा दे विच जुड़ जांदे, मालक भी हुण तां मैं तेरे इवें होया, भी जो कहा तेरा 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 ही तेरा कहा बुलाया बोलदा हाँ। मैं अपना मेरे विचों अहंग बिरती भी नहीं रही, शांत बिरती इवें हुई है। मैं नहीं कुछ हो नहीं, कुछ आए न मोरा, अवसर लज्जा राख लिहो सदना जन तोरा। मैं तो कुछ भी नहीं हूं, मेरा तो किसी प्रकार ना दावा भी नहीं है, मेरे किसी पदार्थ का, मेरे किसी कोल धन का, किसी चीज़ का मान नहीं है। मैं बेनिम्र होया हाँ, गुरदेव जी फरमान करते जड़े मेरे शब्द ने मालक तेरी उस्तति देने, तू ही बुलाया ता ही बोलदा हाँ तेरी रजा दे विच।
तू साहिब गुणी गहेरा,
इस वास्ते गुरदेव सच्चे पातशाह जी फरमान करते ने, मालक जदों तेरी उपमा करदा हाँ ता फिर मैनू ए आपास भी हुंदा कि मेरे कोलों तेरी पूर्ण वडियाई नहीं हुंदी, क्योंकि तुसी गंभीर हो, डूंगे हो, इस वास्ते गुणा दे बड़े सागर हो। जिवें पंजवें सतगुरु सच्चे पातशाह जी भाई साहब भाई गुरदास जी नूं अवसर दिता, उन्होंने कहा तुसी अपने बोल गुरबाणी दे साहित दर्ज करो, तो भाई साहब जी ने गुरु जी के पास ये वचन ये कहा, ज्यों गर्भ है बूंद बहु चंतंत्र, सनमुख सिंध सोभा नहीं पावै, ज्यों उडे खग धार महाबल, पेखत आकाश हृदय सुख चावै, ज्यों ब्रह्मांड खंड बलोकत, गुलर जंत अडंत लै आवै, तू करता हम किए तुहारे, तौपे बोलन किव बने आवै। शब्दावली मुताबक उन्हां दा अर्थ है कि महाराज तुहाडे सनमुख ते नहीं तुहाडी उपमा दे विच तां सेवक बोल सकदा, करते ने बनाया ते करते दी गल करोगे तां तुहाडा जिहड़ा सहज बोल भी है, जिवें एक बच्चा अपनी मां नूं जां पिता नूं पिता जी कह के जां पिता सारा भी दे ते समझदा भी मेरे प्रति आदर है, तां मां भाई साहब भाई गुरदास जी कहिंदे इस वास्ते, कहिंदे जिस तरह समुंदर है, समुंदर दे विच बूंद मेल खा जाए तां फिर वह सागर ही है, पर जे बूंद कहे भी मेरा आकार वेखो ते सामने ते सागर है, तां जे उहदे मन दे विच मैं आ जाए ते बूंद तां बूंद ही है ते सागर सागर ही है। ते इस तरह जे पंछी आकाश दे विच उड़दा ते पंछी ये तहैया कर ले भी मैं तां आकाश नूं छू के ही वापस मुड़ना, ते आकाश तां बहुत विशाल आ, पंछी थक जाएगा, उन्हूं थले ही आना पएगा, ਤਾਂ ਫਿਰ ਉਹਦੇ ਖੰਭਾਂ 'ਤੇ ਥਕਾਵਟ ਵੀ ਹੋਏਗੀ। ਤਾਂ ਜੇ ਉਸ ਤਰ੍ਹਾਂ ਉਹਦੇ ਭਾਣੇ ਦੇ ਵਿੱਚ ਰਜਾਬ ਵਿੱਚ ਇਸ ਤਰ੍ਹਾਂ ਹੋਏਗਾ ਵੀ ਮਾਲਕ ਜਿੰਨਾ ਬਲ ਦਿੱਤਾ ਇਹ ਤੇਰੀ ਵੱਡੀ ਰਹਿਮਤ ਹੈ, ਤਾਂ ਉਹਦੀ ਸਿਫਤ ਵੀ ਹੋ ਜਾਏਗੀ। ਤਾਂ ਉਹਨੂੰ ਇਹ ਵੀ ਅਭਾਸ ਹੋ ਜਾਏਗਾ ਵੀ ਨਿਮਰ ਵੀ ਹੋ ਜਾਏਗਾ ਵੀ ਜਿੰਨਾ ਮੈਨੂੰ ਚਾਹੀਦਾ ਸੀ ਉਹਦੇ ਤੋਂ ਮਾਲਕ ਨੇ ਜ਼ਿਆਦਾ ਬਣਾਇਆ, ਉਹਦੇ 'ਤੇ ਵੱਡੀਆਂ ਰਹਿਮਤਾਂ ਕੀਤੀਆਂ, ਮੇਰੀ ਲੋੜ ਤੋਂ ਮਾਲਕ ਅੱਗੇ ਹੈ। ਅਤੇ ਜੇ ਹਉਮੇ ਆ ਜਾਏਗੀ ਫਿਰ ਮਾਲਕ ਦੇ ਸਾਹਮਣੇ ਇਵੇਂ ਦੀ ਬਿਰਤੀ ਬਣੇਗੀ। ਮਹਾਰਾਜ ਜੀ ਕਹਿੰਦੇ ਇਸ ਵਾਸਤੇ ਹੇ ਸਾਹਿਬ ਤੁਸੀਂ ਗੁਣਾਂ ਦੇ ਗੰਭੀਰ ਮਾਲਕ ਹੋ। ਤਾਂ ਭਾਈ ਸਾਹਿਬ ਜੀ ਕਹਿੰਦੇ ਤੂੰ ਕਰਤਾ ਹੋ ਕੀ ਇਹ ਤੁਹਾਰੇ ਤੋਪੇ ਬੋਲਣ ਕੇ ਪਾਣਾ ਵਾ। ਕਹਿੰਦੇ ਮਹਾਰਾਜ ਅਜੇ ਤਾਂ ਤੁਹਾਡੇ ਕੋਲ ਸਿੱਖ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਦੇਖੋ ਬਹੁਤ ਵੱਡੀ ਵਿਆਖਿਆ ਹੈ ਉਹਨਾਂ ਦੀ ਉਦਾਂ, ਪਰ ਮਹਾਰਾਜ ਅਜੇ ਤੁਹਾਡੇ ਕੋਲ ਸਿੱਖ ਰਹੇ ਹਾਂ। ਜਦੋਂ ਤੁਸੀਂ ਬੋਲਦੇ ਉਦੋਂ ਤਾਂ ਮੈਂ ਸਰੋਤਾ ਬਣ ਜਾਂਦਾ, ਉਦੋਂ ਤਾਂ ਸੁਣ ਕੇ ਹੀ ਰਸ ਆਉਂਦਾ ਬਾਈ। ਸਾਹਿਬ ਜੀ ਫਰਮਾਨ ਕਰਦੇ ਤੁਸੀਂ ਇੰਨੇ ਗੰਭੀਰ ਹੋ।
ਜਪ ਨਾਨਕ ਨਾਮ ਸੱਚ ਸਾਖੀ।
ਇਸ ਵਾਸਤੇ ਗੁਰਦੇਵ ਜੀ ਫਰਮਾਨ ਕਰਦੇ ਹਨ ਭਾਈ ਪਰਮਾਤਮਾ ਦੇ ਨਾਮ ਨੂੰ ਜਿਹਨਾਂ ਜਪਿਆ, ਅਤੇ ਪਰਮਾਤਮਾ ਦਾ ਨਾਮ ਇਵੇਂ ਆ ਕਿ ਉਹ ਨਾਲ ਜਿੱਥੇ ਵੀ ਤੁਹਾਡੇ ਕਰਮਾਂ ਦਾ, ਤੁਹਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਹੁੰਦਾ, ਉਹਨਾਂ ਦਾ ਹਿਸਾਬ ਕਿਤਾਬ ਹੁੰਦਾ, ਅਤੇ ਪਰਮਾਤਮਾ ਦਾ ਨਾਮ ਉੱਥੇ ਨਾਲ ਸਹਾਇਕ ਬਣ ਜਾਂਦਾ, ਸਾਥੀ ਬਣ ਜਾਂਦਾ, ਰਹਿਮਤ ਕਰ ਦਿੰਦਾ ਹੈ। ਇਸ ਵਾਸਤੇ ਨਾਮ ਜਪਣ ਦਾ ਜਿਹੜਾ ਹੈ ਵੱਡਾ ਫਲ ਹੈ।
ਆਪਣੇ ਦਾਸ ਕੀ ਪੈਜ ਰਾਖੀ।
ਜੋ ਸ਼ਬਦ ਗੁਰੂ ਮਹਾਰਾਜ ਜੀ ਨੇ ਆਪਣੇ ਦਾਸ ਕੀ ਪੈਜ ਰਾਖੀ ਇਹ ਸ਼ਬਦ ਵਰਤਿਆ, ਇਹ ਮਾਲਕ ਦੇ ਸਨਮੁਖ ਇੱਕ ਜਿਹੜਾ ਸਿੱਖ ਹੈ, ਜਿਵੇਂ ਅਸੀਂ ਬਾਣੀ ਪੜ੍ਹਨੀ ਹੈ ਤਾਂ ਗੁਰੂ ਕੀ ਬਾਣੀ ਪੜ੍ਹਨੀ ਹੈ ਤਾਂ ਬਾਣੀ ਪੜ੍ਹਨ ਦੇ ਨਿਯਮਾਂ, ਬਾਣੀ ਨੂੰ ਸਹਿਜੇ ਸਹਿਜੇ ਪੜ੍ਹੋ, ਬਾਣੀ ਨੂੰ ਜੇ ਸੰਗਤ ਸਰੋਤਾ ਬੈਠਾ ਉਹਨੂੰ ਸੁਣਾ ਕੇ ਪੜ੍ਹੋ, ਅਤੇ ਬਾਣੀ ਨੂੰ ਸ਼ੁੱਧ ਵਿਸ਼ਰਾਮ ਦੇ ਕੇ ਪੜ੍ਹੋ, ਤਾਂ ਕਿ ਜਿਹੜਾ ਸਰੋਤਾ ਹੈ ਅਤੇ ਤੁਹਾਨੂੰ ਇਵੇਂ ਹੋਏ ਤੁਸੀਂ ਬਾਣੀ ਨੂੰ ਸਤਿਕਾਰ ਨਾਲ ਪੜ੍ਹਨੇ। ਜਿਵੇਂ ਰਹਿਤ ਮਰਜ਼ਾਦਾ ਕਹਿੰਦੀ ਹੈ ਵੀ ਗੁਰੂ ਕੇ ਜਦੋਂ ਅਸੀਂ ਬਾਣੀ ਦਾ ਪ੍ਰਕਾਸ਼ ਕਰਨਾ ਅਤੇ ਗੁਰੂ ਮਹਾਰਾਜ ਜੀ ਨੂੰ ਸਤਿਕਾਰ ਦੇ ਨਾਲ ਪ੍ਰਕਾਸ਼ਿਆ ਜਾਵੇ, ਬਾਣੀ ਨੂੰ ਸਹਿਜ ਨਾਲ ਪੜ੍ਹਿਆ ਜਾਵੇ, ਤਾਂ ਸਰਦਾ ਸਤਿਕਾਰ ਦੇ ਨਾਲ ਹੀ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਸੰਤੋਖਿਆ ਜਾਵੇ। ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਮੈਂ ਤੇਰੇ ਪ੍ਰਤੀ ਦਾਸ ਜਿਹੜਾ ਉਹਦੀ ਪੱਤ ਰੱਖ ਦਿਓ, ਦਾਸ ਤੁਹਾਡੇ ਪ੍ਰਤੀ ਇਵੇਂ ਆਗਿਆਕਾਰੀ ਹੈ, ਤੁਹਾਡੀ ਰਜ਼ਾ ਨੂੰ ਮਿੱਠਾ ਕਰਕੇ ਮੰਨਦਾ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਰਾਮਕਲੀ ਰਾਗ ਦੇ ਵਿੱਚ ਭਗਤ ਬਾਣੀ ਭਗਤ ਕਬੀਰ ਸਾਹਿਬ ਜੀ ਦਾ ਜੋ ਸ਼ਬਦ ਨੇ ਉਹ ਚੱਲ ਰਹੇ ਨੇ। ਲੜੀਵਾਰ ਸ਼ਬਦ ਦੇ ਵਿੱਚ ਜੋ ਚੱਲ ਰਹੀ ਵਿਚਾਰ ਨਿਰੰਤਰ ਅਗਲੇ ਸ਼ਬਦ ਦਾ ਮੂਲ ਪਾਠ ਅਤੇ ਅਖਰੀ ਅਰਥ ਇਕਾਗਰਤਾ ਸਹਿਤ ਸਰਵਣ ਕਰੋ।
ਗੁੜ ਕਰ ਗਿਆਨ ਧਿਆਨ ਕਰ ਮਹੂਆ ਭਉ ਭਾਠੀ ਮਨ ਧਾਰਾ।
ਭਗਤ ਕਬੀਰ ਸਾਹਿਬ ਜੀ ਨੇ ਇਹ ਜੋ ਸ਼ਬਦ ਉਚਾਰਨ ਕੀਤਾ ਹੈ ਇਹ ਉਹਨਾਂ ਦੀ ਵਿਚਾਰ ਜਿਹੜੀ ਹੈ ਕਿਸੇ ਔਧੂ ਨਾਂ ਜੋਗੀ ਨਾਲ ਹੋ ਰਹੀ ਹੈ। ਥੋੜ੍ਹਾ ਜਿਹਾ ਇੱਥੇ ਇੱਕ ਇਸ਼ਾਰਾ ਦੇਣਾ ਜ਼ਰੂਰੀ ਵੀ ਹੈ ਕਿ ਸਿੱਖ ਨੇ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਨਾਲ ਜੁੜਿਆ ਹੋਇਆ ਹੈ, ਪਰ ਜੇਕਰ ਸਾਨੂੰ ਕੋਈ ਅਨਮਤ ਦਾ ਪ੍ਰਾਣੀ ਮਿਲਦਾ ਉਹਦੇ ਮਤ ਦਾ ਵੀ ਆਪਾਂ ਭਾਵੇਂ ਸਤਿਕਾਰ ਕਰਦੇ ਹਾਂ, ਪਰੰਤੂ ਸਾਨੂੰ ਤੁਲਨਾਤਮਕ ਤੌਰ ਦੇ ਉੱਤੇ ਇਹ ਅਧਿਐਨ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਉਸ ਤੋਂ ਵਿਲੱਖਣ ਕਿਵੇਂ ਹੈ ਅਤੇ ਉਸ ਨੂੰ ਵੀ ਉਸ ਗੱਲ ਨੂੰ ਸਮਝਾ ਸਕੀਏ ਵੀ ਅਸੀਂ ਬਾਣੀ ਨਾਲ ਜੁੜੇ ਹਾਂ ਉਹਦੇ ਨਾਲ ਉਹਦਾ ਕੀ ਗੁਣ ਹੈ। ਹੁਣ ਭਗਤ ਕਬੀਰ ਜੀ ਸਿੱਧੇ ਤੌਰ ਦੇ ਉੱਤੇ ਕਿਸੇ ਜਿਵੇਂ ਪ੍ਰਕਾਰ ਦੇ ਨਾਲ ਕਿਸੇ ਉਹੋ ਜਿਹੇ ਮਤ ਨਾਲ ਨਹੀਂ ਜੁੜੇ ਹੋਏ ਸੀ ਜਿਹੜਾ ਸਮੂਹ ਸੀ, ਪਰ ਉਸ ਨਾਲ ਜੁੜੇ ਸੀ ਜਿਹਨੇ ਦੁਨੀਆਂ ਨੂੰ ਬਣਾਇਆ। ਉਹਨਾਂ ਨੂੰ ਇੱਕ ਯੋਗੀ ਮਿਲਿਆ ਤਾਂ ਉਹਨਾਂ ਭਗਤ ਕਬੀਰ ਜੀ ਨੇ ਜਦੋਂ ਉਹਦੇ ਨਾਲ ਵਾਰਤਾ ਕੀਤੀ ਔਧੂ ਮੇਰਾ ਮਨ ਮਤਵਾਰਾ, ਉਹਨੇ ਕਿਹਾ ਵੀ ਅਸੀਂ ਯੋਗ ਮਤ ਵਿੱਚ ਮਸਤ ਹਾਂ। ਤਾਂ ਭਗਤ ਕਬੀਰ ਜੀ ਕਹਿੰਦੇ ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਮਤੇ ਹੋਏ ਹਾਂ। ਹਰਕਤਾਂ ਤੁਸੀਂ ਸਹਿਜ ਵਿੱਚ ਸਾਧ ਸੰਗਤ ਜੀ ਸਮਝ ਸਕਦੇ ਹੋ ਵੀ ਮੇਰਾ ਮਨ ਤਾਂ ਪਰਮਾਤਮਾ ਦੇ ਨਾਮ ਦੇ ਵਿੱਚ ਮਤਵਾਲਾ ਹੋ ਜਾਂਦਾ। ਉਹਨੇ ਆਪਣੇ ਮਤ ਦੇ ਬਾਰੇ ਗੱਲ ਕੀਤੀ ਤਾਂ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ, ਕਹਿੰਦੇ ਉਹਦੇ ਵਿੱਚ ਇੰਨਾ ਮਸਤ ਹੋ ਜਾਂਦਾ, ਉਨ ਮਦ ਚੜ੍ਹਾ ਮਦਨ ਰਸ ਚਾਖਿਆ ਤਿਰ ਭਵਨ ਪਿਆ ਉਜਿਆਰਾ। ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦੀ ਹੈ ਉਹਨਾਂ ਨੂੰ ਉਸ ਰਸ ਦਾ ਤਿੰਨਾਂ ਭਵਨਾਂ ਦੇ ਵਿੱਚ ਉਜਾਲਾ ਹੈ, ਕਿਸੇ ਘੇਰੇ ਦੇ ਵਿੱਚ ਨਹੀਂ ਰਹਿੰਦੀ ਮਨ ਬਿਰਤੀ। ਉਹ ਜਿੱਥੇ ਮਰਜ਼ੀ ਹਨ ਉਹਨਾਂ ਨੂੰ ਉਹ ਰਸ ਜਿਹੜਾ ਉਹ ਮਾਣਦੇ ਹਨ। ਤਾਂ ਉਸਨੇ ਭਗਤ ਕਬੀਰ ਸਾਹਿਬ ਨੂੰ ਕਿਹਾ ਸੀ, ਅਸੀਂ ਤਾਂ ਥੋੜ੍ਹਾ ਜਿਵੇਂ ਸੁਰਾ ਵੀ ਪਾਨ ਕਰ ਲੈਂਦੇ ਅਤੇ ਉਹਦੀ ਸਾਨੂੰ ਮਸਤੀ ਚੜ੍ਹਦੀ ਹੈ। ਅਤੇ ਭਗਤ ਕਬੀਰ ਜੀ ਨੇ ਜਿਹੜਾ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਦੱਸਿਆ ਵੀ ਸਾਨੂੰ ਕਾਹਦੀ ਮਸਤੀ ਹੈ ਅਤੇ ਇਹ ਕੀ ਸਰੂਰ ਹੈ, ਉਹਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਕਰਦੇ ਹਨ ਜੀ।
ਗੁੜ ਕਰ ਗਿਆਨ ਧਿਆਨ ਕਰ ਮਹੂਆ ਭਉ ਭਾਠੀ ਮਨ ਧਾਰਾ।
ਤੇ ਭਗਤ ਕਬੀਰ ਜੀ ਪ੍ਰਮਾਣ ਕਰਦੇ ਨੇ ਵੀ ਜਿਹੜਾ ਤੁਸੀਂ ਗੁੜ ਪਾਉਂਦੇ ਹੋ ਨਾ ਸੁਰਾ ਦੇ ਸ਼ਰਾਬ ਦੇ ਵਿੱਚ, ਕਿ ਇਹ ਜਿਹੜਾ ਗੁੜ ਹੈ ਅਸੀਂ ਉਹਦਾ ਗੁਰੂ ਕਾ ਗਿਆਨ ਧਾਰਨ ਕੀਤਾ ਹੈ ਅਤੇ ਗਿਆਨ ਧਾਰਨ ਜਿਹੜਾ ਜਿੱਥੋਂ ਗਿਆਨ ਧਾਰਨ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਤੁਸੀਂ ਉਹਦੇ ਵਿੱਚ ਨਾਲ ਮਹੂਏ ਦੇ ਫੁੱਲ ਪਾਉਂਦੇ ਹੋ ਗੁੜ ਦੇ ਸਹਿਤ, ਉਹਦੇ ਅਸੀਂ ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਧਿਆਨ ਜੋੜਿਆ ਅਤੇ ਇਸ ਤਰ੍ਹਾਂ ਨਾਲ ਉਹਦੇ ਨਾਲ ਪ੍ਰੇਮ ਬਣਾਇਆ। ਇਹ ਜਿਹੜਾ ਤੁਸੀਂ ਨਸਾਂ ਕੱਢਣ ਲਈ ਭੱਠੀ ਬਣਾਉਂਦੇ ਹੋ ਅਤੇ ਅਸੀਂ ਉਹਦੇ ਨਾਲ ਭਾਉ ਜਿਹੜਾ ਪ੍ਰੇਮ ਹੈ ਉਹਦੀ ਭੱਠੀ ਬਣਾਈ ਹੋਈ ਹੈ। ਥੋੜ੍ਹਾ ਜਿਹਾ ਦੁਨਿਆਵੀ ਤੌਰ 'ਤੇ ਇੱਕ ਗੱਲ ਸਾਂਝੀ ਕਰਨੀ ਵੀ ਜ਼ਰੂਰੀ ਹੈ, ਜਿਵੇਂ ਆਪਾਂ ਦੇਖੋ ਗਿਆਨ ਹੈ, ਗਿਆਨ ਨੂੰ ਹਮੇਸ਼ ਸਿੱਖ ਜੁੜਿਆ ਰਹੇ ਗਿਆਨ ਨਾਲ, ਇਹ ਸੀਮਾ ਨਹੀਂ ਹੁੰਦੀ ਇਸ ਦੀ, ਤਾਂ ਇਹ ਆਤਮਕ ਰਸ ਪੈਦਾ ਕਰਦਾ, ਸਤਸੰਗ ਕਰਦਾ ਇਹ ਰਸ ਪੈਦਾ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਵਾਸਤੇ ਜਿਹੜਾ ਕਿਹਾ ਵੀ ਗਿਆਨ ਤੋਂ ਧਿਆਨ ਲਾਂਭੇ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਗਿਆਨ ਆਉਣ ਦਾ ਕੋਈ ਘਰ ਹੀ ਨਹੀਂ ਬਣਦਾ। ਗਿਆਨ ਨੂੰ ਗ੍ਰਹਿਣ ਕਰਨਾ ਅਤੇ ਉਹਦੇ ਤੋਂ ਭਾਵਨਾ ਅਲੱਗ ਨਹੀਂ ਹੋਣੀ ਚਾਹੀਦੀ, ਭਾਵਨਾ ਤੋਂ ਬਿਨਾਂ ਇਹਨਾਂ ਦਾ ਸੁਮੇਲ ਨਹੀਂ ਬਣਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਨੇ ਇੱਕ ਯੋਗੀ ਨੂੰ ਰਾਹ ਦਿਖਾਉਣਾ ਜਿਹੜਾ ਆਪਣੇ ਆਪ ਨੂੰ ਮੰਜ਼ਲ 'ਤੇ ਪਹੁੰਚਿਆ ਬੈਠਾ ਅਤੇ ਉਹਨੂੰ ਦੱਸਦੇ ਵੀ ਅਜੇ ਤੂੰ ਸ਼ੁਰੂ ਨਹੀਂ ਹੋਇਆ, ਇਸ ਤਰ੍ਹਾਂ ਦਾ ਵਾਕ ਹੈ ਉਹਨਾਂ ਦੇ ਨਾਲ ਉਹਨਾਂ ਉਚਾਰਨ ਕੀਤਾ ਵੀ ਸਾਨੂੰ ਮਸਤੀ ਗਿਆਨ ਦੀ ਹੈ, ਸਾਡਾ ਧਿਆਨ ਪਰਮਾਤਮਾ ਵਿੱਚ ਟਿਕਦਾ, ਸਾਡਾ ਉਹਦੇ ਨਾਲ ਪ੍ਰੇਮ ਹੈ, ਉਹਨੂੰ ਤੂੰ ਖੰਡ ਖੰਡ ਨਹੀਂ ਕਰ ਸਕਦਾ, ਗੁੰਮਰਾਹ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਹੈ ਉਹਨਾਂ ਦਾ
ਸੁਖ ਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ।
ਤੇ ਜਿਹੜੀ ਸੁਖਮਨ ਨਾਰੀ ਹੈ ਇਹ ਤਿੰਨ ਨਾਰੀਆਂ ਮਿਥੀਆਂ ਜਾਂਦੀਆਂ, ਇੱਕ ਏੜਾ ਹੈ, ਇੱਕ ਪਿੰਗਲਾ ਹੈ, ਇੱਕ ਸੁਖਮਣਾ ਹੈ, ਇੱਕ ਰਾਹੀਂ ਸਵਾਸਾਂ ਨੂੰ ਖਿੱਚਣਾ ਹੈ। ਸੁਖਮਨ ਨਾਰੀ ਹੈ ਉਹਦੇ ਵਿੱਚ ਸਵਾਸਾਂ ਨੂੰ ਟਿਕਾਉਣਾ ਹੈ ਅਤੇ ਜਿਹੜੀ ਪਿੰਗਲਾ ਹੈ ਉਹਦੇ ਰਾਹੀਂ ਉਤਾਰਨਾ ਹੈ ਸਵਾਸਾਂ ਨੂੰ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗਿਆਨ ਨੂੰ ਗੁੜ ਬਣਾਇਆ, ਧਿਆਨ ਨੂੰ ਮਹੂਏ ਦੇ ਫੁੱਲ ਬਣਾਇਆ ਅਤੇ ਇਹ ਜਿਹੜੀ ਭੱਠੀ ਹੈ ਉਦੋਂ ਪਰਮਾਤਮਾ ਦਾ ਪ੍ਰੇਮ ਬਣਾਇਆ, ਉਹਨਾਂ ਦੇ ਜਿਹੜੀ ਮਨ ਬਿਰਤੀ ਹੈ ਸਹਿਜ ਅਵਸਥਾ ਦੇ ਵਿੱਚ ਉਹਨਾਂ ਦੇ ਪ੍ਰਾਣ ਟਿਕਦੇ। ਇਸ ਵਾਸਤੇ ਕਹਿੰਦੇ ਕਿ ਉਹਦੀ ਇੱਕ ਆਪਣੀ ਮਸਤੀ ਹੈ, ਉਹਦਾ ਇੱਕ ਆਪਣਾ ਆਨੰਦ ਹੈ। ਕਿਉਂ? ਬਾਣੀ ਪੜ੍ਹਦੇ ਪੜ੍ਹਦੇ ਗੁਰੂ ਕਾ ਗਿਆਨ ਗ੍ਰਹਿਣ ਕਰਦੇ ਕਰਦੇ ਜੇ ਸਿੱਖ ਮਸਤ ਹੋ ਜਾਏ, ਉਹਦੀ ਲਿਵ ਜੁੜ ਜਾਏ, ਧਿਆਨ ਜੁੜ ਜਾਏ, ਤਾਂ ਉਹਦਾ ਜੀਵਨ ਗੁਰਮੁਖ ਜੀਵਨ ਬਣ ਜਾਂਦਾ। ਤਾਂ ਇਸ ਵਾਸਤੇ ਬਿਰਤੀ ਜਿਹੜੀ ਅਡੋਲ ਹੋ ਜਾਂਦੀ ਹੈ। ਪੀਵੈ ਪੀਵਨ ਹਾਰਾ, ਜਿਹੜਾ ਇਸ ਰਸ ਨੂੰ ਮਾਣਦਾ ਉਹ ਨਿਰੰਤਰ ਉਹਦੀ ਬਿਰਤੀ ਜਿਹੜੀ ਇਵੇਂ ਜੁੜਦੀ। ਭਗਤ ਕਬੀਰ ਸਾਹਿਬ ਜੀ ਪ੍ਰਮਾਣ ਕੀਤਾ ਹੈ,
ਔਦੂ ਮੇਰਾ ਮਨ ਮਤਵਾਰਾ।
ਉਹਨਾਂ ਨੇ ਔਦੂ ਜੋਗੀ ਨੂੰ ਇਹ ਗੱਲ ਕਹੀ ਕਿ ਜਿਹੜਾ ਮੇਰਾ ਮਨ ਹੈ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਮਸਤ ਹੋ ਜਾਂਦਾ ਹੈ, ਲੀਨ ਹੁੰਦਾ, ਇਸ ਵਾਸਤੇ ਸਾਨੂੰ ਉਹਦਾ ਰਸ ਹੈ।
ਉਨ ਮਦ ਚੜਾ ਮਦਨ ਰਸ ਚਾਖਿਆ ਤਿਰ ਭਵਨ ਭਇਆ ਉਜਿਆਰਾ।
ਜੋ ਬਾਣੀ ਦੇ ਵਿੱਚ ਉਨ ਮਨ ਸ਼ਬਦ ਆਵੇ ਜਾਂ ਉਨ ਮਦ ਆਵੇ, ਇਹਦਾ ਹੁੰਦਾ ਉਸ ਰਸ ਦੇ ਵਿੱਚ, ਉਨ ਮਨ ਹੁੰਦਾ ਉਸ ਲਿਵ ਦੇ ਵਿੱਚ। ਤਾਂ ਜਿਨ੍ਹਾਂ ਦੀ ਮਨ ਬਿਰਤੀ ਉਸ ਰਸ ਦੇ ਵਿੱਚ ਜਿਨ੍ਹਾਂ ਚਾਖਿਆ ਨਾ, ਉਹਨਾਂ ਦੀ ਸੋਝੀ ਜਿਹੜੀ ਹੈ ਉਹ ਤਿੰਨਾਂ ਭਵਨਾਂ ਦੇ ਵਿੱਚ ਉਜਾਲੇ ਦੀ ਤਰ੍ਹਾਂ ਹੁੰਦੀ ਹੈ। ਜਿਵੇਂ ਮਤ ਜਿਹੜੀ ਇਹਦਾ ਆਪਣਾ ਚਾਨਣ ਹੁੰਦਾ, ਜਿਹੜਾ ਗਿਆਨ ਹੈ ਉਹ ਸਾਡੇ ਜੀਵਨ ਨੂੰ ਇਵੇਂ ਸਫਲ ਕਰਦਾ ਹੈ। ਭਗਤ ਜੀ ਵਿਸਰਾਮ ਦੇ ਕਰਕੇ ਸ਼ਬਦ ਨੂੰ ਅੱਗੇ ਉਚਾਰਨ ਕੀਤਾ ਹੈ।
ਦੋਏ ਪੁਰ ਜੋਰ ਰਸਾਈ ਭਾਠੀ ਪੀਓ ਮਹਾਰਸ ਭਾਰੀ।
ਉਸ ਮਾਲਕ ਨੇ ਦੋਏ ਪੁਰ ਜੋੜੇ ਨੇ, ਧਰਤੀ ਤੇ ਆਕਾਸ਼ ਹੈ ਵਿੱਚ, ਉਹਨੇ ਜਿਹੜੀ ਸੰਸਾਰ ਦੇ ਜੀਵਾਂ ਦੀ ਕਾਇਨਾਤ ਤੇ ਭੱਠੀ ਬਣਾਈ ਹੈ, ਜਿਨ੍ਹਾਂ ਨੇ ਪ੍ਰਾਣੀਆਂ ਨੇ ਇਸ ਸੰਸਾਰ ਦੇ ਵਿੱਚ ਮਾਲਕ ਦੇ ਨਾਮ ਦੇ ਮਹਾਰਸ ਨੂੰ ਪੀਤਾ ਹੈ।
ਕਾਮ ਕ੍ਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ।
ਤੇ ਕਾਮ ਤੇ ਕ੍ਰੋਧ ਇਹ ਉਦਾਂ ਜੀਵਨ ਦੇ ਵਿਕਾਰ ਨੇ, ਉਸ ਰਸ ਨੂੰ ਗ੍ਰਹਿਣ ਕਰਨ ਵਾਸਤੇ ਇਹ ਜਿਹੜੀ ਭੱਠੀ ਚੜ੍ਹਾਈ ਹੈ ਉਹਦੇ ਵਿੱਚ ਕਾਮ ਤੇ ਕ੍ਰੋਧ ਇਹ ਦੋ ਵਿਕਾਰ ਜਿਹੜੇ ਨੇ ਇਹਨਾਂ ਦੀਆਂ ਅਸੀਂ ਥੱਲੇ ਲੱਕੜਾਂ ਡਾਹ ਰੱਖੀਆਂ। ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਦਿਆਂ ਇਹ ਵਿਕਾਰਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ, ਇਹਨਾਂ ਨੂੰ ਰਾਖ ਕਰ ਦਿੱਤਾ ਹੈ। ਦੋਏ ਕੀਏ ਜਲੇਤਾ, ਜਲੇਤਾ ਦਾ ਭਾਵ ਬਾਲਣ ਬਣਾ ਦਿੱਤਾ ਇਹਦਾਂ ਦਾ। ਤਾਂ ਇਹ ਜਿਹੜੀਆਂ ਚੀਜ਼ਾਂ ਜਿੰਨਾ ਚਿਰ ਇਹ ਲੱਕੜਾਂ ਨਾਲ ਹੈ ਨਾ ਉਸ ਤੁਹਾਡੇ ਨਸ਼ੇ ਵਾਸਤੇ, ਤਾਂ ਕਹਿੰਦੇ ਉਹਦੇ ਵਿੱਚ ਸੰਸਾਰੀ ਲੋਕ ਜਿਹੜੇ ਨੇ ਵੱਜਦੇ ਨੇ, ਪਰ ਜੇ ਕਾਮ ਕ੍ਰੋਧ ਦੋਨੋਂ ਇਹਨਾਂ ਨੂੰ ਨਾਸ਼ ਕਰ ਦਿੱਤਾ ਤਾਂ ਫਿਰ ਸੰਸਾਰੀ ਜੰਜਾਲ ਜਿਹੜੇ ਉਹਨਾਂ ਤੋਂ ਛੁੱਟ ਗਏ, ਉਹਨਾਂ ਤੋਂ ਖਹਿੜਾ ਛੁੱਟ ਗਿਆ ਹੈ।
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧ ਪਾਈ।
ਤੇ ਫਿਰ ਉਹਦਾ ਗੁਰੂ ਦੇਵ ਸੱਚੇ ਪਾਤਸ਼ਾਹ ਨਾਲ ਜਦੋਂ ਸਿੱਖ ਦਾ ਸੰਬੰਧ ਹੁੰਦਾ ਤਾਂ ਉੱਥੋਂ ਜਿਹੜੀ ਚੀਜ਼ ਪ੍ਰਾਪਤ ਹੁੰਦੀ ਗੁਰੂ ਕਾ ਗਿਆਨ, ਗੁਰੂ ਕੇ ਸ਼ਬਦ ਦੇ ਰਾਹੀਂ ਜੋ ਪ੍ਰਗਟ ਹੁੰਦਾ ਤਾਂ ਇਹ ਸਤਿਗੁਰੂ ਤੋਂ ਸੁਧ ਪ੍ਰਾਪਤ ਹੁੰਦੀ ਹੈ। ਇੱਕ ਸ਼ਾਸਤਰਕਾਰ ਨੇ ਬੋਲ ਲਿਖਿਆ, ਜਹਾਂ ਹੈ ਹਤੀਖਣਾ ਤਹਾਂ ਨਹੀਂ ਮਨੀਖਣਾ, ਮਨੀਖਣਾ ਜਹਾਂ ਹੈ ਤਹਾਂ ਨਹੀਂ ਹਤੀਖਣਾ। ਕਈ ਵਾਰੀ ਸੁਰਤਾਂ ਜਿਨ੍ਹਾਂ ਨੂੰ ਪਿਆਸ ਜ਼ਿਆਦਾ ਲੱਗੀ ਹੁੰਦੀ ਹੈ, ਅਸੀਂ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਸਾਹਮਣੇ ਗਿਆਨ ਦੇਣ ਵਾਲਾ ਨਹੀਂ ਹੁੰਦਾ। ਕਈ ਵਾਰ ਗਿਆਨ ਦੇਣ ਵਾਲਾ ਸਾਹਮਣੇ ਹੁੰਦਾ ਪਰ ਸਾਹਮਣੇ ਗਿਆਨ ਲੈਣ ਵਾਲਾ ਨਹੀਂ ਹੁੰਦਾ। ਕਦੇ ਕਦੇ ਇਵੇਂ ਦਾ ਸੰਬੰਧ ਬਣਦਾ ਵੀ ਗਿਆਨ ਦੇਣ ਵਾਲਾ ਦੇਣਾ ਚਾਹੁੰਦਾ ਅਤੇ ਲੈਣ ਵਾਲਾ ਲੈਣਾ ਚਾਹੁੰਦਾ। ਉਹਦਾ ਭਾਵ ਹੈ ਕਿ ਗੁਰੂ ਵੀ ਪੂਰਨ ਹੈ ਅਤੇ ਸਿੱਖ ਵੀ ਸਾਹਮਣੇ ਉਵੇਂ ਦਾ ਆਇਆ ਹੈ। ਤਾਂ ਇਸ ਵਾਸਤੇ ਗੁਰੂ ਦੀ ਮਿਹਰ ਇਵੇਂ ਹੋਈ ਕਿ ਜਿਵੇਂ ਗੁਰੂ ਮਹਾਰਾਜ ਨੇ ਸਾਬੋਕੀ ਦੀ ਧਰਤੀ 'ਤੇ ਜਦੋਂ ਡੱਲੇ ਨੇ ਵਾਰ ਵਾਰ ਗੁਰੂ ਜੀ ਨੂੰ ਕਿਹਾ ਸੀ ਵੀ ਮੈਂ ਨਾਲ ਹੁੰਦਾ ਤਾਂ ਕੀ ਗੱਲ ਹੁੰਦੀ, ਅਤੇ ਗੁਰੂ ਜੀ ਨੇ ਕਿਹਾ ਜੋ ਹੋਇਆ ਸੋ ਹੋਇਆ। ਪਰ ਜਦੋਂ ਇੱਕ ਸਿੱਖ ਨੇ ਉਹਨਾਂ ਦੇ ਸਾਹਮਣੇ ਇੱਕ ਬੰਦੂਕ ਲਿਆ ਕੇ ਭੇਟ ਕੀਤੀ ਤਾਂ ਮਹਾਰਾਜ ਨੇ ਉਹਨੂੰ ਵਾਰ ਵਾਰ ਪਰਖਦਿਆਂ ਕਿਹਾ ਭਾਈ ਡੱਲੇ ਆਪਣਾ ਕੋਈ ਬੰਦਾ ਲਿਆ ਸਾਹਮਣੇ, ਬੰਦੂਕ ਚਲਾ ਕੇ ਦੇਖੀਏ। ਤਾਂ ਕਹਿੰਦਾ ਮਹਾਰਾਜ ਮੇਰਾ 300 ਬੰਦਾ, ਤਾਂ 300 ਦਾ 300 ਜਿਹੜਾ ਸੀ ਸਾਰਿਆਂ ਨੀਵੀਂ ਪਾ ਲਈ, ਡੱਲਾ ਵੀ ਕੋਈ ਕਹਿ ਨਾ ਦੇ ਮਹਾਰਾਜ ਵੀ ਤੂੰ ਹੀ ਆ ਜਾ ਅੱਗੇ। ਫਿਰ ਮਹਾਰਾਜ ਨੇ ਕਿਹਾ ਵੀ ਜਦੋਂ ਕੋਈ ਨਹੀਂ ਉੱਠਿਆ, ਮਹਾਰਾਜ ਕਹਿੰਦੇ ਕੋਈ, ਕਹਿੰਦੇ ਜਾਓ ਸਾਡੇ ਜਿਹੜੇ ਘੋੜਿਆਂ ਦੀ ਸੇਵਾ ਕਰਨੀ ਉਹਨਾਂ ਨੂੰ ਕਿਹੋ ਵੀ ਮਹਾਰਾਜ ਨੇ ਬੰਦੂਕ ਪਰਖਣੀ ਹੈ ਅਤੇ ਕੋਈ ਸਾਹਮਣੇ ਆਵੇ। ਅਤੇ ਉਹ ਮਹਾਰਾਜ ਨੇ ਅਜੇ ਸਿੱਧੇ ਸੈਨਿਕ ਨਹੀਂ ਸੀ ਰੱਖੇ, ਉਹ ਘੋੜਿਆਂ ਦੀ ਸੇਵਾ ਕਰ ਰਹੇ ਸੀ ਅਜੇ। ਤਾਂ ਮਹਾਰਾਜ ਨੇ ਜਦੋਂ ਆਵਾਜ਼ਾਂ ਦਿੱਤਾ ਤਾਂ ਫਿਰ ਗੁਰੂ ਮਹਾਰਾਜ ਦੇ ਦੋ ਲਾਡਲੇ ਸਿੱਖ ਜਿਹੜੇ ਵੀ ਮੇਰੀ ਵਾਰੀ ਹੈ, ਮੇਰੀ ਵਾਰੀ ਹੈ, ਮੇਰੀ ਵਾਰੀ। ਮਹਾਰਾਜ ਪਰਖਣਾ ਚਾਹੁੰਦਾ, ਸਿੱਖ ਪਰਖਿਆ ਜਾਣਾ ਚਾਹੁੰਦਾ। ਇਵੇਂ ਦੀਆਂ ਜਿਹੜੀਆਂ ਅਵਸਥਾਵਾਂ ਭਗਤ ਕਬੀਰ ਸਾਹਿਬ ਜੀ ਨੇ ਕਹਿੰਦੇ ਆ ਵੀ ਉਹ ਗਹਿਰਾ ਪ੍ਰੇਮ ਹੈ, ਉਹਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਾਪਤੀ ਆ ਉਹ ਵੀ ਗਹਿਰੀ ਹੈ। ਕਹਿੰਦੇ ਗੁਰੂ ਦੇਵ ਦੇ ਪਾਸੋਂ ਸਿੱਖ ਨੇ ਜੋ ਕੁਛ ਲੈਣਾ ਉਹਦੇ ਗੁਰੂ ਦੇਵ ਦੇ ਪਾਸ ਉਹਦੇ ਤੋਂ ਦੇਣ ਵਾਸਤੇ ਕਿਤੇ ਜ਼ਿਆਦਾ ਹੈ। ਇਹ ਜੀਵਨ ਦੇ ਵਿੱਚ ਸੋਝੀ ਪਈ ਹੈ ਅਤੇ ਮਹਾਰਾਜ ਨੇ ਕਿਹਾ ਸਿੱਖੀ ਇਵੇਂ ਦੀ ਹੈ ਡੱਲੇ, ਇਹ ਸੌਖਾ ਕਾਰਜ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਗੁਰਦੇਵ ਦੇ ਪਾਸੋਂ ਇਹ ਸੁੱਧ ਮਿਲੀ ਹੈ।
ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬਹੂ ਜਾਈ।
ਇਸ ਵਾਸਤੇ ਤੇਰਾ ਸੇਵਕ ਦਾਸ ਉਸ ਰੱਤ ਦੇ ਵਿੱਚ ਮਾਲਕ ਰੱਤਿਆ ਹੋਇਆ ਵੀ ਮੈਨੂੰ ਇਸ ਰਸ ਦਾ ਇੰਨਾ ਸਵਾਦ ਹੈ ਵੀ ਜੋਗੀ ਦੀ ਤਰ੍ਹਾਂ ਇਹ ਪਖੰਡ ਨਹੀਂ ਹੈ, ਦਿਖਾਵਾ ਨਹੀਂ ਹੈ, ਇਸ ਰਸ ਦਾ ਇਵੇਂ ਆਨੰਦ ਹੈ ਵੀ ਮੈਂ ਨਹੀਂ ਚਾਹੁੰਦਾ ਵੀ ਮੇਰੇ ਕੋਈ ਰਸ ਖੁੱਸ ਜਾਏ, ਇਹ ਕੀਮਤੀ ਦਾਤ ਮੇਰੇ 'ਤੇ ਮੇਰੇ ਕੋਲੋਂ ਜਿਹੜੀ ਆ ਖੁੱਸ ਜਾਏ ਕਿਸੇ ਤਰ੍ਹਾਂ, ਮੈਂ ਨਹੀਂ ਚਾਹੁੰਦਾ। ਜੋ ਵੀ ਮੈਨੂੰ ਇਸ ਰਸ ਦਾ ਆਨੰਦ ਹੈ ਭਗਤ ਕਬੀਰ ਜੀ ਪ੍ਰਮਾਣ ਕਰ, ਅਤੇ ਜੇ ਤੂੰ ਹੀ ਉਸ ਰਸ ਨੂੰ ਚੱਖ ਲਿਆ ਜਿਸ ਰਸ ਦੇ ਵਿੱਚ ਅਸੀਂ ਵਾਸ ਕਰਨੇ ਹਾਂ, ਫਿਰ ਤੇਰੇ ਕੋਲ ਆਪਣਾ ਪਖੰਡ ਨਹੀਂ ਰਹੇਗਾ, ਦਿਖਾਵਾ ਨਹੀਂ ਰਹੇਗਾ, ਉਹਦੇ 'ਤੇ ਤੂੰ ਉਤਰ ਜਾਏਗਾ। ਤੈਨੂੰ ਇੱਕ ਉਸ ਰਸ ਦੀ ਪ੍ਰਾਪਤੀ ਹੋਏਗੀ ਜਿਹਨੂੰ ਮੁੜ ਕੇ ਫਿਰ ਕਿਸੇ ਬਾਹਰੀ ਤਰ੍ਹਾਂ ਨਾਲ ਕਿਸੇ ਨਸ਼ੇ ਦੀ ਲੋੜ ਨਹੀਂ, ਉਹਦਾ ਏਕਾਤਮਕ ਆਨੰਦ ਹੈ। ਇਹ ਵਾਕ ਭਗਤ ਕਬੀਰ ਸਾਹਿਬ ਜੀ ਨੇ ਲੜੀਵਾਰ ਸ਼ਬਦ ਰਾਹੀਂ ਉਚਾਰਨ ਕੀਤਾ। ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ। ਚੌਥੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਮੁੱਖ ਵਾਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਉਸ ਦਾ ਅਨੁਵਾਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਜਿੱਥੇ ਜਿੱਥੇ ਵੀ ਗੁਰੂ ਸ਼ਬਦ ਨਾਲ ਜੁੜੀਆਂ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ। ਗੁਰਦੇਵ ਸਾਹਿਬ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ, ਭਾਈ ਸਾਹਿਬਾਨ ਪਾਸੋਂ ਆਖਰੀ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਪ੍ਰਗਟ ਪ੍ਰਗਾਸ ਗਿਆਨ ਗੁਰ ਗਮਤ ਸਤਿਗੁਰ ਤੇ ਸੁਧ ਪਾਈ, ਦਾਸ ਕਬੀਰ ਦਾਸ ਮਦ ਮਾਤਾ ਉਚਕ ਨ ਕਾਹੂ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।